संत महापुरख पिंडां वाले जदों गुरबाणी सुणदे तां बाणी पढ़न वाले सिंघ नूं उच्ची थां उठाउंदे सन। कथा कीर्तन करन वक्त कथा कीर्तन दे सत्कार लई विछाई कीती जांदी है। कीर्तन कथा दे भोग पैण तों झट विछाई चुकी जांदी है। महापुरख सदा संगत दे नाल दरी ते बैठदे सन। कथा करन वक्त ग्रंथी सिंघ सज्जे पासे ते महापुरख खब्बे पासे बैठ के कथा करदे सन। पंजवें पातशाही दा हुक्म है श्री दरबार कराए इशनाना नवीन पोशाक सिंघासन बाना सदा किरत की जोत जगावो ए विद कर सेवे फल पावो एक जाम जब निसरह जावै गुरु ग्रंथ जी पुन हिया आवै लै आवाज जप जी का पाठ सारो दिनस कीर्तन होवै। ए हरिमंदर साहिब दी कुछ मर्यादा वी जदों श्री गुरु ग्रंथ साहिब का प्रकाश हुंदा आम तौर पर महाराज छेवें पातशाह ने बाबा गुरदित्ता जी ने बचन भी किए सी जब जी साहब सारा पढ़ना प्रकाश करके हुक्मनामा लैके नहीं तो जे समय की थोड़ होवे तां पंज पौड़ियां ते सलोक पवन गुरु जरूर पढ़ना। एक ओंकार सतनाम करता पुरख निरभौ निरवैरो अकाल मूर्त अजूनी सह भंग गुरप्रसाद जप आस सच जुगा सच है पी सच नानक होसी पी सच। श्री गुरु ग्रंथ साहिब जी की संथा पढ़न वाले विद्यार्थियों लई नियम गुरप्रसादी विद्या विचार है पढ़ पढ़ पावे मान आपा मध्य आप प्रगासिया पाया अमृत नाम। श्री अकाल पुरख वाहिगुरु श्री गुरु नानक देव जी के सरूप श्री गुरु गोबिंद सिंह जी महाराज ने सिंघा तो श्री गुरु ग्रंथ साहिब जी महाराज की कथा पढ़न वाले विद्यार्थियों के नियम जो गुरु कांशी रखाए अमृतधारी होवे दसां सतगुरां दी जोत श्री गुरु ग्रंथ साहिब तो बिना होर किसे देह नूं गुरु ना मन्ने गात्रे किरपानधारी होवे पंज ककारां दी रहत रखदा होवे पंजां करहितां तों बचिया होवे नितनेम दी बाणी दा निजमी होवे पंज ग्रंथी आदि पाठ करदा होवे सारी नितनेम दी बाणी तों इलावा पंज ग्रंथी भी जबानी कंठ होवे मूल मंत्र गुरमंत्र अमृत नाम दा अभ्यासी होवे मान बाणी शरीर करके निम्रता सहित होवे लड़ाका ना होवे सब संगत नाल गुरु का रूप जान के प्रेम करदा होवे राग द्वेख तो रहत एक रस प्रेमी होवे पंजवां असूल खालसा पंथ की जथेबंदी विच अपने आप नूं सदा शामिल जाने पंथ तो उल्ट ना होवे पंथ की निंदा ना करे शस्त्रधारी सूरबीर धर्म की राखी वास्ते समय सिर शीस कुरबान कर देवे कायर ना बने। छेवां असूल है दसम ते आस श्री गुरु ग्रंथ साहिब महाराज जी का शुद्ध पाठ करन वाला ते अर्थ पकाउण वाला होवे आदि श्री गुरु ग्रंथ साहिब जी महाराज नूं एक ओंकार तो लैके 18-10-20 तक संपूर्ण स्वरूप जाण के भावना करे। अठवां असूल है दसां गुरां दा पूरा इतिहास जानन वाला होवे नौवां भाई गुरदास जी दी बाणी ते भाई नंद लाल जी दी बाणी दे अर्थ पढ़े दसम दी बीड़ सारी श्री मुख वाक निश्चा करके पढ़े। दसवां असूल है होर मतां दे पुस्तक पढ़े होण वेदांत आदि दे सिधांत दा चंगा जाणू होवे। ग्यारवां है एक परमेश्वर का दृढ़ विश्वासी ते आशक होवे दोवें वक्त सत्संगत करदा होवे यथाशक्त लंगर की सेवा करन दा उद्यमी होवे होर किसे मत नाल वैर ना करे किसे भी धर्म नाल सारयां विच परमेश्वर इक्को जिहा व्यापक जाण के हित करे जुल्म दा वैरी होवे अपने खालसा धर्म विच पक्का होवे क्यों ये असूल सारे टकसाल दे ने सुन लेने चाहीदे किसे नाल वैर नहीं करना किसे दूसरे धर्म नाल वैर नहीं करना इन्हां गल्लां दा हमेशा ध्यान रखना अपने गुणा की शलाघा ते पराए औगण नूं प्रगट ना करे जीवां नूं दुख ना देवे कपट तो रहत होवे गुरसेवी होवे। पंद्रवां परमेश्वर दा आनन भगत होवे गुरसिखी नूं सब तो उच्ची जाने दुख सुख विच समचित रहे बाहज मुख की संगत ना करे बेमुख आदमियां दी सब ज्ञान ध्यान नालों नाम नूं वड्डा जाण के गुरमत द्वारा जपे मुक्ति दाता केवल नाम दृढ़ करे। सोलवां असूल है नाम की दृढ़ता श्री गुरु ग्रंथ साहिब जी महाराज के हजूर पंजा प्यारियां तो अमर छकण वेले कीती होवे दृढ़ लिव लगी होवे शराब मास ते होर कोई अमल ना वरदा होवे हठ चुगली ईरखा पार्टीबाजी तो रहत होवे काम आदि पंजा विकारां तो डरदा होवे। अठारवां अलपहारी होवे थोड़ा सौंदा होवे थोड़ा बोलदा होवे नाम रंग विच रत्ता होवे अमृत नाम का दृढ़ विश्वासी होवे। उन्नीवां धार्मिक ख्यालां विच पक्का होवे प्रीत नाल पढ़दा होवे कुतरकी ना होवे समझण विच चतर होवे आलस तों ही ना होवे। ਵੀਹਵਾਂ ਅਸੂਲ ਹੈ ਸਰੀਰ ਦੀ ਸੁੱਧੀ ਰੱਖੇ ਪਖੰਡੀ ਨਾ ਹੋਵੇ। ਸਤਿਗੁਰਾਂ ਦੇ ਸਿਧਾਂਤ ਤੋਂ ਵਿਰੁੱਧ ਦਾ ਤਿਆਗ ਕਰੇ, ਬਖਤੇ ਨਾਲ ਪ੍ਰੀਤਮਾਨ ਹੋਵੇ, ਚਤੁਰ ਹੋਵੇ ਅਤੇ ਏਕਾਂਤ ਦੇਸ਼ ਵਿੱਚ ਵਿੱਦਿਆ ਪਕਾਵੇ। ਇੱਕੀਵਾਂ ਅਸੂਲ ਹੈ ਅੰਮ੍ਰਿਤ ਵੇਲੇ ਜਾਗਣ ਵਾਲਾ ਹੋਵੇ, ਇਸ਼ਨਾਨ ਦਾ ਹਰ ਰੋਜ਼ ਨਿਯਮੀ ਹੋਵੇ, ਸੰਗਤ ਦੀ ਜਥੇਬੰਦੀ ਵਿੱਚ ਰਹੇ, ਆਗਿਆਕਾਰੀ ਹੋਵੇ। ਬਾਈਵਾਂ ਹੈ ਲਾਲਚ ਤੋਂ ਰਹਿਤ ਹੋਵੇ, ਪੜ੍ਹਨ ਪੜ੍ਹਾਉਣ ਦੀ ਮੁਫ਼ਤ ਸੇਵਾ ਕਰਦਾ ਹੋਵੇ, ਦੇਸ਼ ਇਲਾਕੇ ਵਿੱਚ ਦੀ ਮੇਰ ਤੋਂ ਰਹਿਤ ਹੋ ਕੇ ਗੁਰਮਤਿ ਦੁਆਰਾ ਸਿੱਖ ਧਰਮ ਦਾ ਪ੍ਰਚਾਰ ਕਰੇ। ਤੇਈਵਾਂ ਆਪ ਜੋ ਵਿੱਦਿਆ ਪੜ੍ਹੀ ਪ੍ਰਾਪਤ ਕੀਤੀ ਹੋਵੇ, ਅੱਗੇ ਸੰਗਤਾਂ ਵਿੱਚ ਪ੍ਰੇਮ ਨਾਲ ਪੜ੍ਹਾਵੇ, ਆਪ ਦੇ ਸਰੀਰ ਨਾਲੋਂ ਸਾਰੇ ਸਿੰਘਾਂ ਦਾ ਜ਼ਿਆਦਾ ਆਦਰ ਕਰੇ ਅਤੇ ਸਿੰਘਾਂ ਨਾਲ ਪਿਆਰ ਕਰੇ। ਚੌਵੀਵਾਂ ਅਸੂਲ ਹੈ ਠੱਗੀ ਨਾ ਮਾਰੇ, ਝੂਠ ਨਾ ਬੋਲੇ, ਹਰ ਹਾਲਤ ਵਿੱਚ ਪਿਆਰੀ ਸਿੱਖੀ ਨਾ ਤਿਆਗੇ, ਨਾਸਤਿਕ ਨਾ ਹੋਵੇ, ਮਾਣ ਬਾਣੀ ਸਰੀਰ ਕਰਕੇ ਗੁਰਾਂ ਨੂੰ ਅੰਗ ਸੰਗ ਜਾਣੇ। ਪੱਚੀਵਾਂ ਅਸੂਲ ਇਹ ਹੈ ਕਿ ਨਿਰਭਿਮਾਨ ਹੋ ਕੇ ਸੱਚਾ ਪ੍ਰੇਮ ਲਾ ਕੇ ਆਪ ਨਾਮ ਜਪੇ, ਹੋਰਨਾਂ ਤੋਂ ਜਪਾਏ, ਜੀਵਨ ਮੁਕਤੀ ਪਾਵੇ। ਬੇਨਤੀ, ਇਹ ਨਿਯਮ ਦੋ ਜਹਾਨ ਦੇ ਬਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰੂ ਕੀ ਕਾਸ਼ੀ ਸ੍ਰੀ ਦਮਦਮੇ ਸਾਹਿਬ ਤਖ਼ਤ ਵਿਖੇ ਰਖਾਏ। ਦਸਵੇਂ ਪਾਤਸ਼ਾਹ ਨੇ ਇਹ ਕਾਨੂੰਨ ਟਕਸਾਲ ਦੇ ਪ੍ਰਾਰੰਭ ਕਰਨ ਵੇਲੇ ਸਿੰਘਾਂ ਨੂੰ ਸਿਖਾਇਆ ਵੀ ਜਿਹੜੇ ਸਿੰਘ ਟਕਸਾਲ 'ਚ ਰਹਿਣ। ਇਹਨਾਂ ਨਿਯਮਾਂ ਵਿੱਚ ਸ਼੍ਰੀਮਾਨ ਸਤ ਸੁੰਦਰ ਸਿੰਘ ਜੀ ਸਾਰੀ ਉਮਰ ਵਰਤੇ, 21 ਵਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਕਥਾ ਪੜ੍ਹਾਈ ਅਤੇ ਵਿਦਿਆਰਥੀਆਂ ਨੂੰ ਇਹਨਾਂ ਨਿਯਮਾਂ ਵਿੱਚ ਰੱਖਿਆ ਅਤੇ ਆਪ ਰਹੇ। ਆਪ ਜੀ ਨੇ ਤਕਰੀਬਨ 1300 ਸਿੰਘਾਂ ਨੂੰ ਪੜ੍ਹਾਇਆ, ਜਿਨ੍ਹਾਂ ਵਿੱਚ 1000 ਪਾਠੀ, 200 ਪ੍ਰਚਾਰਕ, 100 ਗਿਆਨੀ ਹੋਏ। ਸਦਾ ਜਥੇ ਸਮੇਤ ਵਿਚਰਦੇ, 40-50 ਸਿੰਘ ਹਮੇਸ਼ਾ ਨਾਲ ਰਹਿੰਦੇ, ਕਥਾ ਪੜ੍ਹਾਉਂਦੇ, ਗੁਰਮਤਿ ਦਾ ਪ੍ਰਚਾਰ ਕਰਦੇ ਅਤੇ ਅੰਮ੍ਰਿਤ ਛਕਾ ਕੇ ਨਵੇਂ ਸਿੰਘ ਤਿਆਰ ਕਰਦੇ, ਸਾਰੇ ਦੇਸ਼ਾਂ ਵਿੱਚ ਵਿਚਰਦੇ। ਵਿਦਿਆਰਥੀਆਂ ਦਾ ਲੰਗਰ, ਵਸਤਰ, ਕਿਰਾਇਆ ਆਦਿ ਦਾ ਖਰਚ, ਹੋਰ ਸਰੀਰਕ ਲੋੜਾਂ ਦੀ ਸੇਵਾ ਆਪ ਕਰਦੇ ਅਤੇ ਸੰਗਤਾਂ ਤੋਂ ਕਰਾਉਂਦੇ। ਇਉਂ ਸਾਰੀ ਜ਼ਿੰਦਗੀ ਗੁਰੂ ਪੰਥ ਦੀ ਸੇਵਾ ਵਿੱਚ ਲਾਈ। ਮਹਾਂਪੁਰਖਾਂ ਨੇ 7 ਲੱਖ ਪ੍ਰਾਣੀਆਂ ਨੂੰ ਆਪਣੀ ਜ਼ਿੰਦਗੀ 'ਚ ਅੰਮ੍ਰਿਤ ਛਕਾਇਆ। ਗੁਰਬਾਣੀ ਦਾ ਅਦਬ, ਇਸ਼ਨਾਨ ਕਰੇ ਤੋਂ ਬਿਨਾਂ ਅਤੇ ਜੋੜੇ ਵਾਲੇ ਚਰਨ ਧੋਤੇ ਤੋਂ ਬਿਨਾਂ ਕਦੀ ਵੀ ਗੁਰੂ ਮਹਾਰਾਜ ਦੀ ਤਾਬਿਆ ਨਹੀਂ ਬੈਠਣਾ ਚਾਹੀਦਾ। ਜੁਰਾਬਾਂ, ਦਸਤਾਨਿਆਂ, ਪਜਾਮੇ ਆਦਿ ਸਹਿਤ ਨਹੀਂ ਬੈਠਣਾ ਚਾਹੀਦਾ। ਤਾਬਿਆ ਬੈਠਿਆਂ ਮੂੰਹ ਦੇ ਉੱਤੇ ਮੁੱਛਾਂ ਆਦਿਕ ਨੂੰ ਹੱਥ ਲਾ ਕੇ ਜਾਂ ਖਾਰਸ਼ ਵਗੈਰਾ ਕਰਕੇ ਗੁਰੂ ਮਹਾਰਾਜ ਦੇ ਸਰੂਪ ਨੂੰ ਹੱਥ ਨਹੀਂ ਲਾਉਣਾ ਚਾਹੀਦਾ। ਵਸਤਰ ਹੱਥ ਵਿੱਚ ਲੈ ਕੇ ਸਫਾਈ ਕਰੇ। ਗਲ ਵਿੱਚ ਪਰਨਾ ਤਾਹੀਓ ਪਾ ਕੇ ਬੈਠਿਆ ਜਾਂਦਾ, ਤਾਬਿਆ ਬੈਠਾ ਇਲਾਚੀ ਆਦਿਕ ਨਾ ਚੱਬੀ ਜਾਵੇ। ਸੋ ਇਸ ਤਰੀਕੇ ਦੇ ਨਾਲ ਧਿਆਨ ਰੱਖਣਾ, ਇਹ ਮਰਿਆਦਾਵਾਂ ਸਾਰਿਆਂ ਨੇ ਹੀ ਕਮਾਉਣੀਆਂ ਨੇ। ਕਈ ਕਹਿੰਦੇ ਗਲ ਵਿੱਚ ਪਰਨੇ ਦੀ ਕੀ ਲੋੜ ਹੈ, ਜਿਸ ਕਮਰੇ ਵਿੱਚ ਮਹਾਰਾਜ ਜੀ ਹੋਣ ਉੱਥੇ ਮੰਜਾ ਆਦਿਕ ਨਹੀਂ ਡਾਉਣਾ ਚਾਹੀਦਾ, ਭੂਮ ਆਸਣ ਬੈਠੇ। ਸਰੀਰ ਦੀ ਅਪਵਿੱਤਰਤਾ ਆਦਿਕ ਹੋ ਜਾਵੇ ਸੁੱਤੇ ਪਿਆ, ਫਿਰ ਸਣੇ ਕੇਸੀ ਇਸ਼ਨਾਨ ਕਰੇ, ਧੋਤੇ ਹੋਏ ਵਸਤਰ ਪਹਿਨੇ, ਗਾਤਰਾ ਵੀ ਧੋਵੇ, ਕਿਰਪਾਨ ਵੀ ਧੋਵੇ, ਸਣੇ ਕੇਸੀ ਇਸ਼ਨਾਨ ਕਰਕੇ ਸਾਰੇ ਵਸਤਰ ਬਦਲੇ, ਅਰਦਾਸ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਤਾਬਿਆ ਜਾਵੇ। ਘਿਓ ਦਾ ਦੀਵਾ ਜਗਾਏ, ਧੂਪ ਦਿਖਾਏ, ਕੀਰਤਨ ਕਰੇ। ਮਹਾਰਾਜ ਜੀ ਦੇ ਸਰੂਪ ਵਿੱਚ ਕਾਗਜ਼, ਤਾਗੇ ਆਦਿ ਦੀ ਨਿਸ਼ਾਨੀ ਨਾ ਰੱਖੇ। ਕਈ ਦੇਖਿਆ ਮਹਾਰਾਜ ਸਰੂਪ 'ਚ ਨੋਟ ਰੱਖਦੇ, ਕੋਈ ਕਾਗਜ਼ ਰੱਖਦਾ, ਕੋਈ ਧਾਗਾ ਰੱਖਦਾ, ਉਹਦੇ ਨਾਲ ਉਹ ਕਾਪੀ 'ਤੇ ਵੱਖਰਾ ਅੰਗ ਲਿਖ ਲੈਣਾ ਚਾਹੀਦਾ। 10 ਗੁਰੂ ਸਾਹਿਬਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਬਿਰਾਜ ਰਹੇ ਨੇ, ਇਉਂ ਭਾਵਨਾ ਕਰਕੇ ਬਾਣੀ ਦੀ ਆਗਿਆ ਮੰਨੇ। ਪਾਠ ਕਰਨ ਵਕਤ ਮਹਾਰਾਜ ਸਾਹਿਬ ਦੀ ਮੰਜੀ ਸਾਹਿਬ ਥੱਲੇ ਪੈਰ ਨਾ ਹੋਵੇ, ਪਿੱਛੇ ਹਟ ਕੇ ਅਤੇ ਚੌਂਕੜੀ ਮਾਰ ਕੇ ਬੈਠੇ। ਮਹਾਰਾਜ ਜੀ ਦੇ ਪੱਤਰਿਆਂ 'ਤੇ ਹੱਥ ਰੱਖ ਕੇ ਪਾਠ ਨਾ ਕਰੇ, ਪੱਤਰਾ ਸਦਾ ਸੱਜੇ ਹੱਥ ਨਾਲ ਉੱਪਰਲੇ ਪਾਸਿਓਂ ਪਲਟੇ। ਪੱਤਰਿਆਂ ਨੂੰ ਗਿੱਲੇ ਜਾਂ ਥਿੰਦੇ ਹੱਥ ਨਾਲ ਲਾਏ, ਪੱਤਰੇ 'ਤੇ ਕੋਈ ਦਾਗ ਨਾ ਪਏ। ਹਵਾ ਆਦਿਕ ਤੇਜ਼ ਹੋਵੇ ਤਾਂ ਰੁਮਾਲਾ ਰੱਖ ਕੇ ਪੱਤਰੇ ਫੜੇ, ਬਿਨਾਂ ਰੁਮਾਲੇ ਤੋਂ ਹੱਥ ਉੱਪਰ ਨਾ ਰੱਖੇ, ਮੰਜੀ ਸਾਹਿਬ ਜੀ ਉੱਤੇ ਕੂਹਣੀ ਨਾ ਰੱਖੇ। ਆਪਣੇ ਸਹਾਰੇ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੰਦੋਏ ਚਾਲਣੀ ਤੋਂ ਬਿਨਾਂ ਕਦੇ ਵੀ ਪ੍ਰਕਾਸ਼ ਨਹੀਂ ਕਰਨੇ। ਇਹ ਨਿਯਮ ਬਿਕਰਮੀ ਸੰਮਤ 1762 ਵਿਸਾਖੀ ਨੂੰ ਪਾਤਸ਼ਾਹੀ ਦਸਵੀਂ ਨੇ 48 ਸਿੰਘਾਂ ਤੋਂ ਰਖਾਏ। 1762 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਰਾ ਸਰੂਪ ਕੰਠੋਂ ਉਚਾਰੀ ਅਤੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਅਤੇ ਸਿੰਘਾਂ ਨੂੰ 9 ਮਹੀਨਿਆਂ 9 ਦਿਨਾਂ ਵਿੱਚ ਅਰਥ ਪੜ੍ਹਾਏ ਅਤੇ ਨਿਯਮ ਰਖਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਦੁਆਰਿਆਂ ਦੀ ਰੱਖਿਆ ਕਰਨੀ ਅਤੇ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਲਹਿਰ ਚਲਾਈ। ਜਦੋਂ ਸਿੱਧਾਂ ਨੇ ਸਤਿਗੁਰੂ ਨਾਨਕ ਸਾਹਿਬ ਦੇ ਪੰਜੇ ਵਾਲਾ ਪਿੱਪਲ ਸਾੜ ਦਿੱਤਾ ਸੀ, ਉਹਦੀ ਰੱਖਿਆ ਕੀਤੀ ਸੀ। ਚੰਦਨ ਦੇ ਛਿੱਟੇ ਛਿੜ ਕੇ ਮਹਾਰਾਜ ਸਾਹਿਬ ਜੀ ਨੇ ਹਰਾ ਕਰ ਦਿੱਤਾ। ਇੱਥੇ ਨਾਨਕ ਮਤੇ ਗੁਰਦੁਆਰੇ ਦੀ ਰੱਖਿਆ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਲਹਿਰ ਤੋਰੀ ਸੀ। ਇਹ ਕੜਾਹ ਪ੍ਰਸ਼ਾਦ ਕੜਾਹ ਪ੍ਰਸ਼ਾਦ ਗੁਰੂ ਘਰ ਵਿੱਚ ਅੰਮ੍ਰਿਤ ਰੂਪ ਕਰਕੇ ਮੰਨਿਆ ਗਿਆ ਹੈ। ਮਹਾਰਾਜ ਜੀ ਦਾ ਹੁਕਮ ਹੈ ਕਿ ਤ੍ਰਿਭਾਵਲੀ ਕੜਾਹ ਪ੍ਰਸ਼ਾਦ ਕਰਕੇ ਭੋਗ ਲਵਾਇਆ ਜਾਏ। ਕੜਾਹ ਪ੍ਰਸ਼ਾਦ ਦੀ ਮਰਿਆਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤੀ। ਇੱਕ ਵੇਰ ਸਾਰੇ ਸਿੱਧ ਬਜ਼ੁਰਗਾਂ ਦਾ ਰੂਪ ਧਾਰ ਕੇ, ਬਿਰਧ ਰੂਪ ਧਾਰ ਕੇ, ਬਿਨਾਂ ਦੰਦਾਂ ਤੋਂ ਹੋ ਕੇ ਬਹਿ ਕੇ ਕਹਿਣ ਲੱਗੇ, ਪਰਖ ਲੈਂਦੇ ਗੁਰੂ ਨਾਨਕ ਸਾਹਿਬ ਜੀ, ਮਹਾਰਾਜ ਅਸੀਂ ਦੰਦਾਂ ਤੋਂ ਹੀਣ ਹੋਣ ਕਰਕੇ ਸਖ਼ਤ ਚੀਜ਼ ਖਾ ਨਹੀਂ ਸਕਦੇ ਅਤੇ ਭੁੱਖ ਵੀ ਲੱਗੀ ਹੈ, ਸੋ ਕਿਰਪਾ ਕਰਕੇ ਕੁਛ ਛਕਾਓ। ਤਾਂ ਮਹਾਰਾਜ ਜੀ ਨੇ ਘਿਓ, ਮੈਦਾ, ਖੰਡ ਤਿੰਨੇ ਬਰਾਬਰ ਲੈ ਕੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਖਵਾਇਆ ਅਤੇ ਸਿੱਖਾਂ ਤਾਂ ਹੀ ਹੁਕਮ ਕੀਤਾ ਕਿ ਸਾਨੂੰ ਤਿੰਨ ਮੇਲ ਦਾ ਪੰਚਾਮ੍ਰਿਤ ਪ੍ਰਵਾਨ ਹੋਏਗਾ। ਪੰਚਾਮ੍ਰਿਤ ਦਾ ਮਤਲਬ ਹੁੰਦਾ ਹੈ ਇਹ ਤਿੰਨ ਚੀਜ਼ਾਂ ਹੋ ਗਈਆਂ, ਘਿਓ, ਮੈਦਾ, ਖੰਡ, ਚੌਥਾ ਪਾਣੀ, ਪੰਜਵੀਂ ਅੱਗ, ਤਾਂ ਪੰਚਾਮ੍ਰਿਤ ਇਹਦਾ ਨਾਂ। ਦਸਵੇਂ ਪਾਤਸ਼ਾਹ ਨੇ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਵੀ ਇਹਦਾ ਨਾਂ ਵਰਤਿਆ ਕਿ ਪੰਚਾਮ੍ਰਿਤ ਤਿਆਰ ਕੀਤਾ। ਇਸ ਵਾਸਤੇ ਤ੍ਰਿਭਾਵਲੀ ਬਣਾ ਕੇ ਭੋਗ ਲਗਾਇਆ ਕਰੋ, ਜਿਵੇਂ ਅਕਾਲ ਪੁਰਖ ਸਭ ਤੋਂ ਉੱਤਮ ਨੇ, ਜਿਵੇਂ ਉਹਨਾਂ ਦੀ ਬਾਣੀ ਸਭ ਤੋਂ ਸ਼੍ਰੋਮਣੀ ਹੈ, ਉਵੇਂ ਹੀ ਇਹ ਕੜਾਹ ਪ੍ਰਸ਼ਾਦ ਵੀ ਸਭ ਤੋਂ ਉੱਤਮ ਅਤੇ ਅੰਮ੍ਰਿਤ ਰੂਪ ਹੈ। ਘਿਓ, ਆਟਾ, ਖੰਡ, ਜਲ, ਅਗਨੀ, ਕਈ ਦੁੱਧ ਵੀ ਮੰਨਦੇ ਨੇ, ਇਸ ਕਰਕੇ ਪੰਜ ਚੀਜ਼ਾਂ ਦੇ ਮੇਲ ਤੋਂ ਬਣਿਆ ਹੋਣ ਕਰਕੇ ਪੰਜਾਮ੍ਰਿਤ ਕਹਿੰਦੇ ਨੇ ਜਾਂ ਪੰਚਾਮ੍ਰਿਤ ਕਹਿੰਦੇ ਨੇ। ਬਣਾਉਣ ਦਾ ਤਰੀਕਾ ਕੜਾਹ ਪ੍ਰਸ਼ਾਦ ਇਸ ਪ੍ਰਕਾਰ ਹੈ। ਕੜਾਹ ਪ੍ਰਸ਼ਾਦ ਕਰਨ ਵਾਲਾ ਸਿੰਘ ਰਹਿਤ ਵਾਲਾ ਹੋਵੇ, ਜੋ ਪੰਜ ਕਕਾਰਾਂ ਦਾ ਧਾਰਨੀ ਹੋਵੇ, ਅੰਮ੍ਰਿਤ ਛਕਿਆ ਹੋਵੇ, ਉਸਨੇ ਹੋਰ ਕੋਈ ਕਹਿਤ ਨਾ ਕੀਤੀ ਹੋਵੇ, ਹਰ ਰੋਜ਼ ਇਸ਼ਨਾਨ ਕਰਨ ਵਾਲਾ ਹੋਵੇ, ਬਾਣੀ ਦਾ ਨਿਤਨੇਮੀ ਹੋਵੇ, ਚੰਗੀ ਰਹਿਤ ਵਾਲਾ ਹੋਵੇ। ਇਸ਼ਨਾਨ ਪਹਿਲਾਂ ਆਪ ਕਰੇ, ਫਿਰ ਭਾਂਡਿਆਂ ਨੂੰ ਸਾਫ਼ ਰੇਤੇ ਨਾਲ ਮਾਂਜਣਾ ਕਰੇ, ਫਿਰ ਸੋਹਣੇ ਸਰਬ ਲੋਹ ਦੇ ਸੁੱਚੇ ਬਰਤਨਾਂ ਵਿੱਚ ਸੁੱਚਾ ਜਲ ਭਰ ਕੇ ਲਿਆਵੇ। ਕਹਿਣ ਤੋਂ ਭਾਵ ਖੂਹ ਜਾਂ ਦਰਿਆ ਆਦਿ ਦਾ ਜਿੱਥੇ ਸਾਫ਼ ਪਾਣੀ ਹੋ ਉੱਥੋਂ ਲਿਆਵੇ, ਮੈਲੇ ਪਾਣੀ ਵਿੱਚੋਂ ਨਾ ਲਿਆਵੇ, ਜਾਂ ਫਿਰ ਜਿੱਥੇ ਸਾਫ਼ ਪਾਣੀ ਮਿਲ ਸਕਦਾ ਸੋਹਣੇ ਢੰਗ ਨਾਲ ਉੱਥੋਂ ਪਾਣੀ ਖੁੱਲ੍ਹਾ ਲਵੇ, ਸੋਹਣਾ ਸਾਫ਼ ਸੁਥਰਾ। ਨਵਤਨ ਕੁੰਭ ਪੂਰ ਕਰ ਲੇ, ਅਤੇ ਫਿਰ ਮਿੱਟੀ ਦਾ ਪੋਚਾ ਦੇਵੇ, ਅਤੇ ਗੋਹੇ ਆਦਿਕ ਦਾ ਪੋਚਾ ਨਹੀਂ ਦੇਣਾ ਕੱਚੇ ਥਾਵਾਂ 'ਤੇ, ਮਿੱਟੀ ਦਾ ਪੋਚਾ ਹੀ ਦੇਵੇ ਜਿੱਥੇ ਦੇਗ ਕਰਨੀ ਹੋਵੇ, ਥਾਂ ਕੱਚਾ ਹੋਵੇ, ਅਤੇ ਉਸ ਥਾਂ ਵਿੱਚ ਪਵਿੱਤਰ ਹੋ ਕੇ ਵਾਹਿਗੁਰੂ ਸ਼ਬਦ ਬਿਨਾਂ ਹੋਰ ਕੁਝ ਨਾ ਉਚਾਰ ਨਾ ਕਰੇ, ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੋਵੇ। ਘਿਓ, ਆਟਾ, ਖੰਡ ਤਿੰਨੇ ਬਰਾਬਰ ਬਰਾਬਰ ਹੋਣ, ਪਹਿਲਾਂ ਚਾਸ ਉਬਾਲ ਕੇ ਬਣਾ ਕੇ ਪੁਣ ਕੇ ਰੱਖ ਲਓ। ਜੇਕਰ ਖੰਡ ਵਿੱਚ ਮੈਲ ਹੋਵੇ ਤਾਂ ਚਾਸ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰ ਕੇ, ਭਾਵ ਠੰਡਾ ਪਾਣੀ ਥੋੜ੍ਹਾ ਜਿਹਾ ਪਾ ਕੇ ਰੱਖ ਦੇਵੇ, ਸਾਰੀ ਮਿੱਟੀ ਥੱਲੇ ਬੈਠ ਜਾਏਗੀ ਆਪਣੇ ਆਪ। ਵੈਸੇ ਤਾਂ ਖੰਡ ਪਹਿਲਾਂ ਹੀ ਸਾਫ਼ ਲੈ ਲੈਣੀ ਚਾਹੀਦੀ ਹੈ। ਜਿਸ ਵਕਤ ਆਟਾ ਭੁੰਨਣ ਲੱਗੇ ਉਸ ਵੇਲੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ। 100 ਸਾਖੀ ਵਿੱਚ ਬਚਨ ਲਿਖੇ ਹੋਏ ਨੇ, ਜਪਜੀ ਸਾਹਿਬ ਦਾ ਪਾਠ ਜਦੋਂ ਪੂਰਾ ਹੋਵੇ ਉਦੋਂ ਆਟਾ ਐਨ ਭੁੱਜ ਜਾਵੇਗਾ, ਉਸ ਵਕਤ ਉਸਦੇ ਵਿੱਚ ਚਾਸ, ਜਿਹਨੂੰ ਅੰਮ੍ਰਿਤ ਵੀ ਕਹਿੰਦੇ, ਉਹ ਪਾਵੇ। ਇਸ ਪ੍ਰਕਾਰ ਬਣਾ ਕੇ ਦੇਗ ਉੱਥੇ ਠੰਡੀ ਕਰਨੀ ਹੈ, ਜੇ ਹੋ ਸਕੇ ਤਾਂ ਦੇਗ ਠੰਡੀ ਕਰਕੇ ਹੀ ਤਾਬਿਆ ਲੈ ਜਾਵੇ। ਜੇ ਸੁਚੇਤਾਈ ਨਾਲ ਹੋਇਆ ਨਾਲ ਨਾ ਹੋਇਆ, ਜਾਂ ਕੁਰੈਤੀ ਨੇ ਕੜਾਹ ਪ੍ਰਸ਼ਾਦ ਬਣਾਇਆ ਜਾਂ ਬਿਨਾਂ ਅੰਮ੍ਰਿਤਧਾਰੀ ਤੋਂ ਬਣਾਇਆ, ਤਾਂ ਕਾਰਜ ਪੂਰਾ ਨਹੀਂ ਹੋਣਾ। ਕੜਾਹ ਪ੍ਰਸ਼ਾਦ ਮਹਾਰਾਜ ਦੇ ਹਜ਼ੂਰ, ਫਿਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੇਗ ਲੈ ਜਾਣ ਸਮੇਂ ਰਸਤੇ ਵਿੱਚ ਅੱਗੇ ਜਲ ਛਿੜਕਦੇ ਜਾਣਾ, ਹਜ਼ੂਰੀ ਵਿੱਚ ਬੈਠ ਕੇ ਸਿੰਘ ਕੀਰਤਨ ਕਰਨ, ਅਤੇ ਕੀਰਤਨ ਤੋਂ ਬਾਅਦ ਪ੍ਰਸ਼ਾਦ ਦੇ ਪਾਸ ਇੱਕ ਸਿੰਘ ਸਾਰੇ ਸ੍ਰੀ ਆਨੰਦ ਸਾਹਿਬ ਦਾ ਪਾਠ ਕਰੇ 40 ਪੌੜੀਆਂ ਦਾ। ਸੋ ਜਲ ਛਿੜਕਣਾ ਗੁਰੂ ਘਰ ਦੇ ਵਿੱਚ ਲੋੜ ਨਹੀਂ ਪੈਂਦੀ, ਬਾਹਰ ਬਾਹਰ ਦੀ ਗੱਲ ਕਰਦੇ ਹਾਂ। 100 ਸਾਖੀ, ਮੁਕਤ ਮਾਰਗ ਆਦਿ ਗ੍ਰੰਥਾਂ ਵਿੱਚ ਜੋ ਯੁਗਤੀ ਦੱਸੀ ਹੈ, ਸੋ ਥੋੜ੍ਹੇ ਅੱਖਰਾਂ ਵਿੱਚ ਦੱਸਣਾ ਕਰਦੇ ਹਨ। ਜਲ ਛਿੜਕਣ ਦਾ ਮਤਲਬ ਕਿ ਜਿੱਥੇ ਗੁਰਦੁਆਰਾ ਸਾਹਿਬ 'ਚ ਪ੍ਰਕਾਸ਼ ਹੈ ਸਾਰੇ ਹਾਲ ਦੇ ਵਿੱਚ, ਉੱਥੇ ਨਹੀਂ ਲੋੜ ਪੈਂਦੀ। ਬਾਰ ਬਾਰ ਜਿੱਥੇ ਆਉਣਾ, ਜਦੋਂ ਦੇਹ ਬਣਾ ਕੇ ਕਿਸੇ ਪਾਸਿਓਂ ਥੋੜ੍ਹਾ ਜਲ ਦਾ ਛਿੱਟਾ ਦੇਣਾ, ਅਰਦਾਸ ਦੇ ਵਕਤ ਪ੍ਰਸ਼ਾਦ ਅਤੇ ਰੁਮਾਲਾ ਪਾ ਦੇਣਾ ਚਾਹੀਦਾ, ਜੇਕਰ ਅਰਦਾਸ ਤੋਂ ਪਹਿਲਾਂ ਗਰਮ ਹੋਣ 'ਤੇ ਦੇ ਕਾਰਨ ਠੰਡਾ ਕਰਨ ਵਾਸਤੇ ਲਾਇਆ ਹੋਵੇ, ਹੇਠ ਲਿਖੇ ਸ਼ਬਦ ਪੜ੍ਹ ਲੈਣੇ ਚਾਹੀਦੇ ਨੇ। ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਪੜ੍ਹ ਕੇ ਵਾਹਿਗੁਰੂ ਕਹੇ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋਂ ਹੈ ਪ੍ਰਸਾਦ, ਚੱਕਰ ਚੇਹ ਨਾਲ ਵਰਨ ਜਾਤ ਕਰਮ ਨਾਮ ਵਰਣਤ ਸਮਾਪਤ ਤੱਕ ਪੜ੍ਹੇ, ਕੋਲ ਬਹਿ ਕੇ ਸਾਰਾ ਆਨੰਦ ਸਾਹਿਬ 40 ਪੌੜੀਆਂ ਪੜ੍ਹੇ, ਮੁੰਦਾਵਣੀ ਮਹੱਲਾ ਪੰਜਵਾਂ, ਸਲੋਕ ਮਹੱਲਾ ਪੰਜਵਾਂ, 13 ਕੀਤਾ ਜਾਤੋ ਨਾ ਹੀ ਪੜ੍ਹੇ, ਚਾਚਰੀ ਛੰਦ ਤੋਂ ਹੈ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਪਾਰੇ, ਹਰੀਅੰ ਕਰੀਅੰ ਨਾਮੇ ਕਾਮੇ ਪੜ੍ਹੇ, ਭੁਜੰਗਪੁਰੀ ਆਦਿ ਛੰਦ ਨਵਸਤੁਰ ਪ੍ਰਣਾਮੇ ਤੋਂ ਭੰਗੰ ਭੂਤੇ ਤੱਕ, ਜਾਪ ਸਾਹਿਬ ਦੇ ਅਖੀਰ ਤੱਕ ਜਿਹੜੇ ਅਖੀਰਲੇ ਛੰਦ ਨੂੰ ਪੜ੍ਹੇ, ਸਾਰਾ ਛੰਦ, ਸਲੋਕ, ਪਵਨ ਗੁਰੂ ਪਾਣੀ ਪਿਤਾ ਅਤੇ ਖੇਤੀ ਛੁੱਟੀ ਨਾਲ ਤੱਕ ਪੜ੍ਹ ਕੇ ਫਤਿਹ ਬੁਲਾਵੇ ਬੁਲਾ ਕੇ ਮੱਥਾ ਟੇਕਣਾ, ਇਸ ਤਰੀਕੇ ਨਾਲ 3 ਵਾਰ ਪਾਠ ਕਰੇ। ਦਸਵੇਂ ਪਾਤਸ਼ਾਹ ਜੀ ਨੇ 100 ਸਾਖੀ 'ਚ ਲਿਖਿਆ ਹੈ, ਜੇ ਇਸ ਤਰੀਕੇ ਨਾਲ 3 ਵਾਰ ਪਾਠ ਕੀਤਾ ਜਾਵੇ ਅਤੇ ਰਹਿਤਵਾਨ ਪੰਜ ਸਿੰਘ ਮਹਾਰਾਜ ਦੀ ਹਜ਼ੂਰੀ 'ਚ ਅਰਦਾਸ ਕਰਨ, ਉਹਦੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਜਾਣਗੀਆਂ ਅਤੇ ਕਠਿਨ ਤੋਂ ਕਠਿਨ ਕਾਰਜ ਅਟਕਿਆ ਹੋਵੇ ਸ਼ੁੱਧ ਹੋ ਜਾਵੇਗਾ। ਤੇ ਇਸ ਤਰ੍ਹਾਂ ਇੱਕ ਵਾਰ ਆਨੰਦ ਸਾਹਿਬ ਪੜ੍ਹ ਕੇ ਜੇ ਕੋਈ ਪਾਠ ਰੱਖਣਾ ਹੋਵੇ ਤਾਂ ਅਰਦਾਸ ਕਰਕੇ ਰੱਖਿਆ ਜਾਵੇ, ਜੇ ਸਹਿਜ ਪਾਠ ਵੀ ਰੱਖਣਾ ਹੋਵੇ ਤਾਂ ਸਹਿਜ ਪਾਠ ਅਰਦਾਸ ਕਰਕੇ ਰੱਖਿਆ ਜਾਵੇ, ਖੜੋ ਕੇ ਅਰਦਾਸ ਕਰਨੀ ਹੈ। ਅਤੇ ਰਹਿਤ ਵਾਲਾ ਸਿੰਘ ਅਰਦਾਸ ਕਰੇ, ਜਿਹੜਾ ਕੁਰੈਤੀਆ ਹੋਵੇ ਉਹ ਅਰਦਾਸ ਨਾ ਕਰੇ, ਉਹ ਦੇਖੇ ਨਹੀਂ ਪੈਂਦੀ। ਜਿਹੜੇ ਆਨੰਦ ਸਾਹਿਬ 6 ਪੌੜੀਆਂ ਪੜ੍ਹਦੇ ਹਨ, ਇਹ ਇਹਨਾਂ ਲੋਕਾਂ ਨੂੰ ਐਵੇਂ ਆਤ ਜੀ ਪੈ ਗਈ ਆ ਪੁਜਾਰੀਆਂ ਵੱਲੋਂ ਕਿ ਚੱਲ ਥੋੜ੍ਹੇ ਨਾਲ ਹੀ ਕੰਮ ਸਾਰ ਲਿਆ ਕਰੋ। ਇਹ ਲੋਕ ਪੁਜਾਰੀ ਨੌਕਰਾਦਿਕ ਨੇ ਜਿਨ੍ਹਾਂ ਨੂੰ ਸਤਿਗੁਰਾਂ 'ਤੇ ਸ਼ਰਧਾ ਜਾਂ ਭਰੋਸਾ ਨਹੀਂ ਹੁੰਦਾ। ਮੁੱਲ ਆਜਮ, ਮੁੱਲ ਖਰੀਦੇ, ਤਨਖਾਹ ਲੈ ਕੇ ਕੰਮ ਕਰਨ ਵਾਲਾ ਹਮੇਸ਼ਾ ਬਾਣੀ ਪੜ੍ਹਨ ਤੋਂ ਕਤਰਾਉਂਦਾ ਹੀ ਆ। ਸਤਿਗੁਰਾਂ ਨੂੰ ਪ੍ਰਤੱਖ ਅਕਾਲ ਪੁਰਖ ਦਾ ਸਰੂਪ ਹੀ ਨਹੀਂ ਸਮਝਦੇ, ਸਿਰਫ ਮਾਇਆ ਦੇ ਕਾਰਨ ਪੂਜਾ ਲੈਣ ਵਾਸਤੇ ਇੱਕ ਬਹਾਨਾ ਬਣਾਇਆ। ਸੋ ਜਿਵੇਂ ਮੈਂ ਇੱਕ ਥਾਂ ਦੇ ਉੱਤੇ ਇੱਕ ਬੰਦੇ ਨੂੰ ਇਹ ਗੱਲ ਕਹੀ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੜਾਹ ਪ੍ਰਸ਼ਾਦ ਜਿਹੜਾ ਪ੍ਰਵਾਨ ਨਹੀਂ ਕਹਿਣਾ ਭੋਗ ਲੱਗਣਾ, ਕਹਿੰਦਾ ਕਾਗਜ਼ਾਂ ਨੂੰ ਕਿਹੜਾ ਭੋਗ ਲੱਗਦਾ। ਹਾਲਾਂਕਿ ਬੜੀ ਸਰਵਉੱਚ ਸੰਸਥਾ ਜੋ ਆਪਣੀ ਹੈਗੀ, ਉੱਥੇ ਦਾ ਉਹ ਪੰਜਾਂ ਪਿਆਰਾਂ 'ਚ ਲੱਗਣ ਵਾਲਾ ਸਿੰਘ ਸੀ। ਮੈਂ ਫਿਰ ਸਮਝ ਕੇ ਮੁਲਾਜ਼ਮੀ ਹੈ ਵਿਚਾਰਾ, ਪੈਸੇ ਲੈ ਕੇ ਕੰਮ ਕਰਨ ਵਾਲਾ ਹੀ ਆ, ਸ਼ਰਧਾ ਨਹੀਂ ਹੈ ਇਹਦੀ। ਉਹ ਐਸੇ ਲੋਕ ਆਪ ਵੀ ਬੇਮੁੱਖ ਹੋਏ ਨੇ ਤਾਂ ਅੱਧੀ ਬਾਣੀ ਛਾਪ ਕੇ ਸਧਾਰਨ ਲੋਕਾਂ ਨੂੰ ਭੁਲੇਖੇ 'ਚ ਪਾ ਰਹੇ। ਐਸੇ ਲੋਕ ਅੰਮ੍ਰਿਤ ਵਿੱਚ ਅਤੇ ਨਿਤਨੇਮ ਦੀ ਬਾਣੀ 'ਚ ਅੱਧੀ ਬਾਣੀ ਪੜ੍ਹਦੇ ਛੇਤੀ ਵਿਹਲੇ ਹੋਣ ਵਾਸਤੇ। ਸੋ ਸਾਰਾ ਸ੍ਰੀ ਆਨੰਦ ਸਾਹਿਬ ਜਿਵੇਂ ਤੀਜੇ ਪਾਤਸ਼ਾਹ ਨੇ 40 ਪੌੜੀਆਂ ਵਾਲਾ ਉਚਾਰਿਆ, ਆਪਾਂ ਨੂੰ ਉਸੇ ਤਰ੍ਹਾਂ ਬਾਣੀ ਪੜ੍ਹਨੀ ਯੋਗ ਹੈ। ਅੰਮ੍ਰਿਤ ਵਿੱਚ ਵੀ ਕਈ ਥੋੜ੍ਹੀਆਂ 5 ਪੌੜੀਆਂ ਪੜ੍ਹਦੇ ਨੇ। ਸਤਿਗੁਰਾਂ ਵੱਲੋਂ ਤਾਂ ਸਾਰੀ ਬਾਣੀ ਦੀ ਆਗਿਆ, ਕਿੱਥੇ ਸਾਰੀ ਦਾ ਪ੍ਰਤਾਪ ਅਤੇ ਕਿੱਥੇ ਥੋੜ੍ਹੀ ਦਾ ਪ੍ਰਤਾਪ ਸਮਝਣਾ ਚਾਹੀਦਾ। ਭੋਗ ਲਗਾਉਣਾ, ਗੁਰਪਦ ਪ੍ਰੇਮ ਲਿਖਤੀ ਪੋਥੀ ਲਿਖਿਆ ਹੈ ਕਿ ਪੰਚਮ ਪਾਤਸ਼ਾਹ ਤੱਕ ਕੜਾਹ ਪ੍ਰਸ਼ਾਦ ਦੀ ਪ੍ਰਵਾਨਗੀ ਪੰਜਾ ਲਾ ਕੇ ਕਰਦੇ ਕਿ ਇਸ ਤਰ੍ਹਾਂ ਸਾਨੂੰ ਭੋਗ ਲੱਗ ਜਾਂਦਾ। ਹੁਣ ਤੱਕ ਕਾਬਲ ਆਦਿ ਇਲਾਕੇ ਵਿੱਚ ਅਜੇ ਤੱਕ ਪੰਜਾ ਲੱਗਦਾ, ਜਿਸ ਦਿਨ ਨਾ ਲੱਗੇ ਉਹ ਆਪਣੀ ਖੁਟਿਆਈ ਸਮਝ ਕੇ ਕੜਾਹ ਪ੍ਰਸ਼ਾਦ ਨੂੰ ਧਰਤੀ 'ਚ ਦੱਬ ਦਿੰਦੇ ਨੇ ਅਤੇ ਨਵਾਂ ਬਣਾ ਕੇ ਸੱਚੇ ਦਿਲ ਨਾਲ ਅਰਦਾਸ ਕਰਦੇ ਹਨ, ਪੰਜਾ ਲੱਗ ਜਾਂਦਾ। ਉਸ ਇਲਾਕੇ ਦਾ ਇੱਕ ਪ੍ਰੇਮੀ ਸ੍ਰੀ ਹਰਿਮੰਦਰ ਸਾਹਿਬ ਆਇਆ, ਪ੍ਰਸ਼ਾਦ ਭੇਟਾ ਕੀਤਾ ਤਾਂ ਉੱਥੇ ਕਿਰਪਾਨ ਭੇਟਾ ਕੀਤੀ ਗਈ। ਪੰਜਾ ਨਾ ਲੱਗਾ ਦੇਖ ਕੇ ਦੁਬਾਰਾ ਪ੍ਰਸ਼ਾਦ ਲਿਆਂਦਾ। ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਆਵਾਜ਼ ਆਈ ਕਿ ਸਿੱਖਾ, ਉੱਥੇ ਉਸ ਇਲਾਕੇ 'ਚ ਪੰਜਾ ਲੱਗਦਾ, ਇੱਥੇ ਇਹੀ ਮਰਿਆਦਾ। ਸੋ ਇਹ ਬਚਨ ਇੱਕ ਸਿੰਘ ਨੇ ਮੈਨੂੰ ਸੁਣਾਇਆ ਸੀ ਕਿ ਉਸ ਇਲਾਕੇ ਦੇ ਪਠਾਨ ਪੰਜਾ ਸਾਹਿਬ ਦੇ ਇਲਾਕੇ ਵਿੱਚ ਬਹੁਤ ਮੰਨਦੇ ਗੁਰੂ ਨਾਨਕ ਸਾਹਿਬ ਦੇ ਅਸਥਾਨ ਨੂੰ। ਇੱਕ ਪਠਾਨ ਦੇ ਘਰੇ ਬੱਚਾ ਹੋਇਆ, ਉਹ ਪੰਜਾ ਸਾਹਿਬ ਦੇ ਇਲਾਕੇ ਦਾ ਸੀ ਪਰ ਉਸ ਇਲਾਕੇ ਤੋਂ ਬਾਹਰ ਨੌਕਰੀ ਕਰਦਾ। ਜਦੋਂ ਉਹਦੇ ਘਰ ਲੜਕਾ ਹੋਇਆ ਤਾਂ ਉਹਨੇ ਕੜਾਹ ਪ੍ਰਸ਼ਾਦ ਬਣਾ ਕੇ ਅਰਦਾਸ ਕੀਤੀ ਤਾਂ ਪੰਜਾ ਨਾ ਲੱਗਿਆ। ਉਹ ਛੁਰਾ ਲੈ ਕੇ ਕਹਿੰਦਾ, ਮੈਂ ਇਹ ਲੜਕਾ ਮਾਰ ਦੇਣਾ, ਇਹ ਮੇਰਾ ਲੜਕਾ ਨਹੀਂ ਕਿਉਂਕਿ ਪੰਜਾ ਨਹੀਂ ਲੱਗਿਆ। ਫਿਰ ਜਦੋਂ ਆਪਣੇ ਲੜਕੇ ਨੂੰ ਮਾਰਨ ਲੱਗਿਆ ਤਾਂ ਉਹਨੂੰ ਵੀ ਆਵਾਜ਼ ਆਈ, ਕਹਿੰਦੇ ਭਾਈ ਸਿੰਘਾ, ਇਹ ਪੰਜਾ ਸਾਹਿਬ ਦਾ ਇਲਾਕਾ ਨਹੀਂ, ਪੰਜਾ ਸਾਹਿਬ ਦੇ ਇਲਾਕੇ ਵਿੱਚ ਹੀ ਪੰਜਾ ਲੱਗਦਾ। ਫਿਰ ਉੱਥੇ ਜਾ ਕੇ ਉਹਨੇ ਜਦੋਂ ਕੜਾਹ ਪ੍ਰਸ਼ਾਦ ਬਣਾਇਆ ਤਾਂ ਫਿਰ ਪੰਜਾ ਲੱਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ। 6ਵੇਂ ਪਾਤਸ਼ਾਹ ਤੋਂ ਸਤਿਗੁਰੂ ਜੀ ਨੇ ਤੀਰ ਨਾਲ ਪ੍ਰਵਾਨਗੀ ਦਿੱਤੀ। 6ਵੇਂ ਪਾਤਸ਼ਾਹ ਵੇਲੇ ਤੋਂ ਫਿਰ ਸ਼ਸਤਰ ਨਾਲ ਭੋਗ ਲੱਗਣ ਲੱਗਿਆ, ਤੀਰ ਨਾਲ। 9ਵੇਂ ਪਾਤਸ਼ਾਹ ਤੱਕ ਤੀਰ ਨਾਲ ਹੀ ਭੋਗ ਲਗਾਉਂਦੇ ਰਹੇ। ਸ੍ਰੀ ਦਸ਼ਮੇਸ਼ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਕਿਰਪਾਨ ਭੇਟਾ ਕੀਤੀ। ਸਿੱਖਾਂ ਪੁੱਛਿਆ ਕਿ ਕਾਰਨ ਤਾਂ ਦੱਸਿਆ ਕਿ ਹੁਣ ਦੇਗ ਕਿਰਪਾਨ ਭੇਟ ਹੋਇਆ ਕਰੇਗੀ, ਇਸ ਨਾਲ ਸਾਨੂੰ ਭੋਗ ਲੱਗ ਜਾਂਦਾ। ਸਦਾ ਲਈ ਕਿਰਪਾਨ ਭੇਟਾ ਕਰਨ ਨਾਲ ਪ੍ਰਵਾਨ ਹੋਣ ਦੀ ਮਰਿਆਦਾ ਚਲਾਈ ਹੈ। ਭੋਗ ਲੱਗੇ ਜਾਂ ਪ੍ਰਵਾਨ ਹੋਵੇ, ਕੜਾਹ ਪ੍ਰਸ਼ਾਦ ਭੇਟ ਕਰਨ ਵਕਤ ਕਹਿਣਾ ਚਾਹੀਦਾ ਕਿ ਆਪ ਜੀ ਨੂੰ ਭੋਗ ਲੱਗੇ, ਮਹਾਰਾਜ ਸਾਹਿਬ ਦਾ ਹੁਕਮ ਹੈ, ਕਰੀ ਪਾਕਸਾਲ ਸੋਚ ਪਿੱਤਰਾ ਹੁਣ ਲਾਭੋ ਭੋਗ ਹਰ ਰਾਏ। 1206 ਟੰਗ ਤੇ ਮਲਹਾਰ ਮਹੱਲਾ 5ਵਾਂ ਸ਼ਬਦ ਹੈ। ਭੋਗ ਲਾਉਣ ਦਾ ਮਤਲਬ ਹੈ ਗ੍ਰਹਿਣ ਕਰਨ ਦਾ, ਛਕਣ ਦਾ, ਤੇ ਪ੍ਰਵਾਨ ਦਾ ਮਤਲਬ ਹੈ ਕਿ ਇਹ ਵਸਤੂ ਆਪ ਨੂੰ ਪ੍ਰਵਾਨ ਹੈ, ਭਾਵ ਆਪ ਨੂੰ ਅੱਛੀ ਲੱਗਦੀ ਹੈ, ਪਸੰਦ ਹੈ। ਜਿਵੇਂ ਕੋਈ ਵਸਤਰ ਸ਼ਸਤਰ ਆਦਿ ਦੇ ਕੇ ਕਹਿੰਦਾ ਕਿ ਵਸਤੂ ਆਪ ਨੂੰ ਪ੍ਰਵਾਨ ਹਨ, ਭਾਵ ਪਸੰਦ ਹਨ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਭੋਗ ਲੱਗੇ ਹੀ ਕਿਹਾ ਤੇ ਪ੍ਰਵਾਨ ਨਹੀਂ ਕਿਹਾ। ਕੇਵਲ ਪੱਥਰਾਂ ਦੀਆਂ ਮੂਰਤੀਆਂ ਨੂੰ ਮੋਹਣ ਭੋਗ ਆਦਿਕ ਦਾ ਭੋਗ ਹਿੰਦੂ ਲਵਾਉਂਦੇ ਜਾਣ ਕੇ ਪ੍ਰਵਾਨ ਹੋਵੇ ਸ਼ਬਦ ਵਰਤਣ ਲੱਗ ਪਏ ਨੇ। ਸੋ ਆਪਣੀ ਬੁੱਧੀ ਦੀ ਵਰਤੋਂ ਹੀ ਕੀਤੀ ਜਾ, ਲੋਕਾਂ ਨੇ ਇਹ ਰੂਹਾਨੀਅਤ ਨੂੰ ਨਹੀਂ ਸਮਝਿਆ, ਮਹਾਂਪੁਰਖਾਂ ਨੂੰ ਨਹੀਂ ਸਮਝਿਆ, ਆਤਮਕ ਗਿਆਨ ਨੂੰ ਨਹੀਂ ਸਮਝਿਆ। ਬਸ ਜਿਹੀ ਜਿਹੀ ਮਨ 'ਚ ਆਈ ਹੈ, ਨਫ਼ਰਤ ਕਰਕੇ ਦੂਜੇ ਧਰਮਾਂ ਨਾਲ ਵੀ, ਦੂਜੇ ਧਰਮਾਂ 'ਚ ਆਹ ਕਿਹਾ ਸੀ, ਐਂ ਨਹੀਂ ਕਹਿਣਾ, ਇਹ ਗੱਲਾਂ ਨਹੀਂ ਕਰਨੀਆਂ। ਕਿਰਪਾਨ ਭੇਟ ਕਦੋਂ ਕਰਨੀ ਹੈ? ਜਿਸ ਵਕਤ ਅਰਦਾਸ ਕਰਦੇ ਹਾਂ ਕਹੀਏ ਕਿ ਆਪ ਜੀ ਨੂੰ ਭੋਗ ਲੱਗੇ, ਉਸ ਵਕਤ ਕਿਰਪਾਨ ਭੇਟ ਕਰਨੀ। ਪੰਥ ਵਿੱਚ ਬਹੁਤ ਰੌਲਾ ਪੈ ਗਿਆ ਕਿ ਕਿਰਪਾਨ ਕਿਸ ਵਕਤ ਭੇਟ ਕਰਨੀ ਚਾਹੀਦੀ ਹੈ। ਕੋਈ ਕਹੇ ਜਿਸ ਵਕਤ ਦੇਗ ਹਜ਼ੂਰੀ ਵਿੱਚ ਆਵੇ ਉਸ ਵਕਤ ਕਿਰਪਾਨ ਭੇਟ ਕਰਨੀ ਚਾਹੀਦੀ ਹੈ। ਕੋਈ ਕਹੇ ਜਿਸ ਵਕਤ ਵੰਡਣੀ ਹੋਵੇ ਉਸ ਵਕਤ ਭੋਗ ਲਾਉਣਾ ਚਾਹੀਦਾ। ਪਰ ਬਹੁਤੇ ਸਿੰਘ ਗੁਰਾਂ ਦੇ ਬਚਨਾਂ ਦੇ ਕਹੇ ਅਨੁਸਾਰ ਅਤੇ ਪਿਛਲੀ ਚੱਲੀ ਆਉਂਦੀ ਮਰਿਆਦਾ ਅਨੁਸਾਰ ਕਹਿਣ ਕਿ ਜਿਸ ਵਕਤ ਅਰਦਾਸ ਵਿੱਚ ਕਹੀਏ ਆਪ ਜੀ ਨੂੰ ਭੋਗ ਲੱਗੇ ਉਸ ਵਕਤ ਕਿਰਪਾਨ ਭੇਟਾ ਕਰਨੀ ਚਾਹੀਦੀ। ਅਖੀਰ ਨੂੰ ਸਿੰਘਾਂ ਨੇ ਰਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸਾ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਹਰ ਕੀ ਪੌੜੀ ਚਿੱਠੀਆਂ ਲਿਖ ਕੇ ਪਾਈਆਂ। ਸਾਰੀਆਂ ਡੁੱਬ ਗਈਆਂ। ਕਾਫੀ ਦੇਰ ਬਾਅਦ ਇੱਕ ਚਿੱਠੀ ਨਿਕਲੀ ਜਿਸ ਲਿਖਿਆ ਸੀ ਕਿ ਜਿਸ ਵਕਤ ਅਰਦਾਸ ਕਰਦੇ ਹੋਏ ਕਹੋ ਆਪ ਜੀ ਨੂੰ ਭੋਗ ਲੱਗੇ ਉਸੇ ਵਕਤ ਹੀ ਕਿਰਪਾਨ ਭੇਟ ਕਰੋ ਤਾਂ ਸਭ ਦੀ ਤਸੱਲੀ ਹੋ ਗਈ। ਭੋਗ ਲਵਾਉਣ ਲੱਗਿਆਂ ਸਾਰਾ ਰੁਮਾਲਾ ਦੇਗ ਤੋਂ ਨਹੀਂ ਲਾਉਣਾ ਚਾਹੀਦਾ। ਪ੍ਰਸ਼ਾਦ ਵੰਡਣਾ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਅਰਦਾਸ ਤੋਂ ਬਾਅਦ ਪੰਜਾਂ ਪਿਆਰਿਆਂ ਦੇ ਛਾਂਦੇ ਕੱਢ ਕੇ ਫਿਰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਬਿਆ ਬੈਠੇ ਗ੍ਰੰਥੀ ਸਿੰਘ ਦੇ ਆਦਰ ਵਾਸਤੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇੱਕ ਛਾਂਦਾ ਇੱਕ ਬਾਟੇ 'ਚ ਪਾ ਕੇ ਰੱਖੇ ਅਤੇ ਫਿਰ ਪੰਜਾਂ ਪਿਆਰਿਆਂ ਦਾ ਵਰਤਾ ਦੇਵੇ। ਜੇ ਇਤਿਹਾਸਕ ਸਥਾਨ ਹੋਵੇ ਅਤੇ ਦੀਵਾਨ ਦੂਜੀ ਜਗ੍ਹਾ ਲੱਗਾ ਹੋਵੇ ਤਾਂ ਭੋਗ ਲਾ ਕੇ ਪੰਜਾਂ ਪਿਆਰਿਆਂ ਦੇ ਛਾਂਦੇ ਕੱਢ ਕੇ ਤਖ਼ਤ 'ਤੇ ਜ਼ਰੂਰ ਛਾਂਦਾ ਭੇਜੇ ਜਾਂ ਬਹੁਤੇ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣ ਤਾਂ ਪੰਜਾਂ ਪਿਆਰਿਆਂ ਦਾ ਛਾਂਦਾ ਕੱਢ ਕੇ ਸਾਰੇ ਸਰੂਪਾਂ ਦੇ ਥੱਲੇ ਛਾਂਦੇ ਪਾਠੀਆਂ ਸਿੰਘਾਂ ਦੇ ਰੱਖ ਕੇ ਫਿਰ ਪੰਜਾਂ ਪਿਆਰਿਆਂ ਨੂੰ ਵਰਤਾਵੇ ਫਿਰ ਸਾਰੀ ਸੰਗਤ ਵਿੱਚ ਵਿਤਕਰੇ ਰਹਿਤ ਭਾਵ ਇੱਕੋ ਜਿਹਾ ਵਰਤਾਉਣਾ ਚਾਹੀਦਾ। ਖੂਹ ਵਿੱਚ ਪਾਉਣ ਦਾ ਰਿਵਾਜ਼ ਕਈਆਂ ਦਾ ਸੁਭਾਅ ਆ ਖੂਹ ਵਿੱਚ ਪਾਉਂਦੇ ਨੇ। ਸਾਧ ਸੰਗਤ ਜੀ ਇਹ ਲੋਕ ਵਰਨ ਦੇਵਤਾ ਨੂੰ ਪੂਜਦੇ ਜਿਵੇਂ ਖਵਾਜੇ ਨੂੰ ਲੋਕ ਪੂਜਦੇ ਸਨ ਖੂਹਾਂ ਵਿੱਚ ਲੋਕ ਪ੍ਰਸ਼ਾਦ ਪਾਉਂਦੇ ਹੁੰਦੇ ਸੀ ਇਹ ਉਦੋਂ ਦਾ ਰਿਵਾਜ਼ ਪਿਆ ਹੋਇਆ। ਸੌ ਸਾਖੀ ਲਿਖਿਆ ਜੋ ਖਵਾਜੇ ਦੀ ਪੂਜਾ ਕਰਨ ਵਾਲਿਆਂ ਨੇ ਲਿਖਾ ਦਿੱਤਾ ਸੀ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿਹਾ ਕਿ ਵਰਨ ਦੇਵਤਾ ਤੈਨੂੰ ਵੀ ਛਾਂਦਾ ਮਿਲਿਆ ਕਰੇਗਾ। ਤੁਕ ਪੜ੍ਹਦੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ। ਸੋ ਗੁਰੂ ਦਰਿਆ ਦੀ ਨਿਆਈ ਹੈ ਕਿ ਦਰਿਆ ਗੁਰੂ ਹੈ ਅਰਥ ਹੈ। ਗੁਰੂ ਦਰਿਆ ਦੀ ਨਿਆਈ ਹੈ ਦਰਵੀ ਰੂਪ ਕਿਰਪਾ ਵਿੱਚ ਧਲਣ ਵਾਲੇ। ਗੁਰਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰ ਹੈ 1329 ਅੰਗ ਤੇ ਮਹਾਰਾਜ ਨੇ ਬਚਨ ਕੀਤਾ। ਸਤਿਗੁਰੂ ਸਾਹਿਬ ਜੀ ਆਪ ਦਰਿਆ ਹਨ ਅਤੇ ਸਦਾ ਨਿਰਮਲ ਨਾਮ ਜਲ ਵਾਲੇ ਨੇ ਜਿਨ੍ਹਾਂ ਨਾਲ ਮਿਲ ਕੇ ਵਿਕਾਰਾਂ ਪਾਪਾਂ ਦੀ ਮੈਲ ਹਰੀ ਜਾਂਦੀ ਹੈ। ਉਹ ਵਹਿਮ ਨਹੀਂ ਕਰਨਾ ਚਾਹੀਦਾ। ਜੇ ਦਰਿਆ ਗੁਰੂ ਹੈ ਤੇ ਫਿਰ ਅੱਗ ਨੂੰ ਗੁਰੂ ਬਣਾਉਣਾ ਪਵੇਗਾ। ਫਿਰ ਸਲੋਕ ਵਿੱਚ ਪੌਣ ਗੁਰੂ ਕਿਹਾ ਉਸ ਨੂੰ ਵੀ ਗੁਰੂ ਮੰਨ ਕੇ ਪ੍ਰਸ਼ਾਦ ਦਿਆ ਕਰੋਗੇ। ਸੋ ਸਾਧ ਸੰਗਤ ਜੀ ਅਕਾਲ ਪੁਰਖ ਸਤਿਗੁਰੂ ਨੂੰ ਅਰਪਣ ਕਰਨੇ ਕਰਕੇ ਸਭ ਦੇਵਤੇ ਆਦਿਕ ਤ੍ਰਿਪਤ ਹੋ ਜਾਂਦੇ ਨੇ। ਜਿਵੇਂ ਮੁੱਢ ਨੂੰ ਪਾਣੀ ਪਾਉਣ ਕਰਕੇ ਸਭ ਟਾਹਣੀਆਂ ਪੱਤੇ ਫੁੱਲ ਫਲ ਆਦਿ ਨੂੰ ਪਾਣੀ ਪਹੁੰਚ ਜਾਂਦਾ। ਗੁਰੂ ਘਰ ਵਿੱਚ ਕਿਸੇ ਦੇਵਤੇ ਆਦਿ ਦੀ ਪੂਜਾ ਨਹੀਂ ਕੀਤੀ ਜਾਂਦੀ। ਨਿੰਦਾ ਕਿਸੇ ਦੀ ਵੀ ਨਹੀਂ ਕਰਨੀ। ਇਸ ਕਰਕੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਬਚਨ ਕੀਤਾ ਸਿੱਖ ਪੰਚਨ ਮੈਂ ਮੇਰੋ ਵਾਸਾ। ਸਤਿਗੁਰਾਂ ਨੂੰ ਭੋਗ ਲਵਾ ਕੇ ਪੰਜ ਪਿਆਰਿਆਂ ਦੇ ਹੱਥ ਵਿੱਚ ਰੱਖ ਕੇ ਫਿਰ ਆਮ ਸੰਗਤ ਵਿੱਚ ਵਰਤਾਉਣਾ। ਕਈ ਪੰਜਾਂ ਪਿਆਰਿਆਂ ਦਾ ਕੱਢਦੇ ਹੀ ਨਹੀਂ, ਕਈ ਕੱਢ ਕੇ ਵਿੱਚੇ ਮਿਲਾ ਦਿੰਦੇ ਨੇ। ਜੇ ਰਹਿਤ ਵਾਲੇ ਸਿੰਘ ਹੋਣ ਉਹਨਾਂ ਪੰਜਾਂ ਸਿੰਘਾਂ ਦੇ ਹੱਥ 'ਤੇ ਰੱਖਣਾ ਚਾਹੀਦਾ। ਜੇ ਰਹਿਤ ਵਾਲੇ ਨਾ ਹੋਣ ਜਿੰਨੇ ਰਹਿਤ ਵਾਲੇ ਹੋਣ ਵਰਤਾ ਕੇ ਬਾਕੀ ਵਿੱਚ ਮਿਲਾਉਣਾ ਚਾਹੀਦਾ। ਇਸ ਪ੍ਰਕਾਰ ਕੜਾਹ ਪ੍ਰਸ਼ਾਦ ਦੀ ਮਰਿਆਦਾ। ਸੰਗਤ ਵਿੱਚ ਇੱਕੋ ਜਿਹਾ ਵਰਤਾਰਾ, ਸੰਗਤ ਵਿੱਚ ਵਰਤਾਉਣ ਵਾਲਾ ਇੱਕੋ ਜਿਹਾ ਵਰਤਾਵੇ। ਇਹ ਨਾ ਹੋਵੇ ਇੱਕ ਦਾ ਬੁੱਕ ਭਰ ਦੇਵੇ ਅਤੇ ਇੱਕ ਨੂੰ ਹਾਥੀ ਝਾੜ ਦੇਵੇ। ਵੱਧ ਘੱਟ ਵਰਤਾਉਣ ਵਾਲਾ ਸੋਗੀ ਰਹਿੰਦਾ। ਰਹਿਤਨਾਮਾ ਭਾਈ ਸਾਹਿਬ ਸਿੰਘ ਜੀ ਅੰਗ 142 'ਤੇ ਲਿਖਿਆ ਪ੍ਰਸਾਦ ਅਰਦਾਸੀ ਬਾਂਟ ਦੇ ਸਭ ਕੋ ਸਮਤਾ ਬਾਂਟ। ਜੋ ਪ੍ਰਸਾਦ ਮੈਂ ਈਰਖਾ ਕਰਤਾ ਤੋੜੈ ਸਾਂਠ। ਲੋਭ ਕਰੈ ਪ੍ਰਸਾਦ ਮਹਿ ਜਮਕੀ ਖਾਵੈ ਮਾਰ। ਸੋ ਪ੍ਰਸਾਦ ਗੱਲ ਹੈ ਤਿਸੈ ਰੋਗ ਦੋਖ ਧਨ ਖੁਆਰ। ਜੋ ਪ੍ਰਸਾਦ ਕੋ ਬਾਂਟੈ ਮਨ ਮੈਂ ਧਾਰੈ ਲੋਭ। ਕਿਸੇ ਥੋੜਾ ਕਿਸੇ ਅਗਲਾ ਸਦਾ ਰਹੇ ਤੇ ਸੋਗ। ਸੰਗਤ ਤੋਂ ਬਹੁਤਾ ਨਾ ਛਕੇ। ਸੰਗਤ ਦੇ ਵਰਤਾਵੇ ਨਾਲ ਲੋਭ ਕਰਕੇ ਬਹੁਤਾ ਛਕਣ ਵਾਲਾ ਰੋਗੀ ਰਹਿੰਦਾ। ਜਿਵੇਂ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਦੀ ਹਜ਼ੂਰੀ ਵਿੱਚ ਕਿਸੇ ਨੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਂਦਾ। ਇੱਕ ਸਿੱਖ ਨੇ ਜੋ ਮਹਾਰਾਜ ਦੀ ਹਜ਼ੂਰੀ 'ਚ ਬੈਠਾ ਸੀ ਇਹ ਸੰਕਲਪ ਕਰ ਲਿਆ ਮਨ ਦੇ ਅੰਦਰ ਸਾਧ ਸੰਗਤ ਜੀ ਲਾਲਚ ਕਰਕੇ ਜੇ ਮਹਾਰਾਜ ਜੀ ਇਹ ਸਾਰਾ ਕੜਾਹ ਪ੍ਰਸ਼ਾਦ ਮੈਨੂੰ ਦੇ ਦੇਣ ਤਾਂ ਰੱਜ ਕੇ ਛਕਾਂ। ਸਤਿਗੁਰਾਂ ਉਸ ਦਾ ਸੰਕਲਪ ਜਾਣ ਕੇ ਉਹਨੂੰ ਦੇ ਦਿੱਤਾ ਅਤੇ ਉਹ ਛੱਕ ਗਿਆ। ਥੋੜ੍ਹੇ ਚਿਰ ਪਿੱਛੋਂ ਕੁਰਲਾਉਣ ਲੱਗਾ ਉਹਨੂੰ ਕੋੜ ਹੋ ਗਿਆ। ਦੁਖੀ ਹੋ ਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ। ਫੋੜੇ ਨਿਕਲੇ ਆਏ ਸੀ ਵੱਡੇ ਵੱਡੇ। ਮਹਾਰਾਜ ਨੇ ਕਿਹਾ ਉਹ ਦੇਗ ਲਿਆਉਣ ਵਾਲੇ ਨੂੰ ਕੋੜ ਹੋਇਆ ਸੀ ਉਹ ਹਟਾਉਣ ਵਾਸਤੇ ਲਿਆਇਆ ਸੀ। ਜੇ ਸਾਰੀ ਸੰਗਤ ਛਕਦੀ ਤਾਂ ਕਿਸੇ ਨੂੰ ਕੰਨ ਪੀੜ ਹੁੰਦੀ, ਕਿਸੇ ਨੂੰ ਫਿਣਸੀ ਨਿਕਲਦੀ, ਸਾਰਾ ਦੁਖੀਆਂ ਵੰਡਿਆ ਜਾਂਦਾ ਅਤੇ ਬਹੁਤਾ ਦੁੱਖ ਨਾ ਹੁੰਦਾ, ਉਹਦਾ ਕੋੜ ਵਿਹੜ ਜਾਂਦਾ। ਹੁਣ ਪ੍ਰਸ਼ਾਦ ਤਾਂ ਤੂੰ ਇਕੱਲੇ ਨੇ ਰੱਜ ਕੇ ਖਾਧਾ ਅਤੇ ਦੁੱਖ ਦੂਜਾ ਕਿਵੇਂ ਉਠਾਏ। ਇਹ ਸੁਣ ਕੇ ਮਾਫ਼ੀ ਮੰਗੀ। ਸਤਿਗੁਰ ਨੇ ਬਖਸ਼ ਦਿੱਤਾ ਅਤੇ ਕਿਹਾ ਲੋਭ ਕਰਕੇ ਕਦੇ ਵੀ ਕੜਾਹ ਪ੍ਰਸ਼ਾਦ ਨਾ ਛਕੋ। ਸੰਗਤ ਦੇ ਬਰਾਬਰ ਦਾ ਜੋ ਵਰਤੇ ਭਾਵ ਉਹ ਭਾਵਨਾ ਨਾਲ ਛਕਣਾ। ਕੜਾਹ ਪ੍ਰਸ਼ਾਦ ਦਾ ਨਾਮ, ਕੜਾਹ ਪ੍ਰਸ਼ਾਦ ਦਾ ਨਾਮ ਭਾਈ ਗੁਰਦਾਸ ਜੀ ਨੇ ਮਹਾਂਪ੍ਰਸ਼ਾਦ ਭਾਵ ਸਭ ਤੋਂ ਵੱਡਾ ਉੱਤਮ ਪ੍ਰਸ਼ਾਦ ਕਿਹਾ। ਅੱਜ ਕੱਲ੍ਹ ਲੋਕ ਮਾਸ ਨੂੰ ਹੀ ਮਹਾਂਪ੍ਰਸ਼ਾਦ ਕਹਿੰਦੇ ਨੇ। ਇਹ ਦੀ ਬਾਬਤ ਜਦੋਂ ਗੁਰਦੁਆਰਿਆਂ 'ਚ ਆਮ ਪੁਜਾਰੀ ਲੋਕ ਰਹਿਣ ਲੱਗ ਕੇ ਲੋਕ ਛਿਪ ਕੇ ਮਾਸ ਖਾਣ ਲੱਗੇ, ਲੋਕਾਂ ਦੇ ਪੁੱਛਣ ਤੋਂ ਕਹਿਣ ਕੇ ਮਹਾਂਪ੍ਰਸ਼ਾਦ ਛਕਿਆ ਭਾਵ ਕੜਾਹ ਪ੍ਰਸ਼ਾਦ। ਲੋਕਾਂ ਨੂੰ ਪਤਾ ਹੁੰਦਾ ਸੀ ਕਿ ਇਹਨੇ ਮਾਸ ਖਾਧਾ ਅਤੇ ਝੂਠ ਬੋਲਿਆ। ਮਾਸ ਨੂੰ ਮਹਾਂਪ੍ਰਸ਼ਾਦ ਕਿਹਾ ਹੈ। ਸੋ ਉਸ ਵਕਤ ਤੋਂ ਹੌਲੀ ਹੌਲੀ ਮਾਸ ਦਾ ਨਾਮ ਮਹਾਂਪ੍ਰਸ਼ਾਦ ਪੈ ਗਿਆ। ਸੋ ਮਹਾਂਪ੍ਰਸ਼ਾਦ ਤਾਂ ਉਹ ਹੁੰਦਾ ਜਿਹਦੇ ਛਕਣ ਕਰਕੇ ਜੰਮ ਵੀ ਨਹੀਂ ਮਾਰ ਸਕਦੇ। ਸੋ ਮਾਸ ਕਿਵੇਂ ਮਹਾਂਪ੍ਰਸ਼ਾਦ ਹੋ ਸਕਦਾ, ਭਾਵ ਨਹੀਂ ਹੋ ਸਕਦਾ।